गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है, जिसका सिरलेख है बचित्तर सिंह। आओ उसका अगला ते अखीरला भाग सरवण करन की कोशिश करिए जी। तीसरा, पहाड़िए तुरक पठान गुजर रंगण सब भजे जा रहे सन, ते वधे दिल खालसा पिछा कर रहा सी कि अचानक एक असवार श्री गुरु गोबिंद सिंह जी महाराज का हुक्म लैके पुजा। खालसा जी, साहिबां दा हुक्म है, भागे अगर मगर नहीं की जाए, ये बाच मोर कान सुन लीजिए। हुक्म सुन के खालसे ने पिछा करना छड़ दिता। सूरज लटपटा रहा सी कि श्री गुरु जी मोर्चे तो उतरे, सोने टिकाणे आ डेरा कीता। सेना दे सरदार हुण रात दे समान राखियां पैरे मोर्चियां दियां तकड़ाइयां कर कर साहिबां पास आवण लगे। दीवान सज गया, इन्हें नू उदय सिंह आ हाजर होया। अज दी विजय दा इक तुरला इस दे सिर सी, जिसने के नेजे परोता सीस अगे लिया धरिया सी। साहिबां उदय सिंह वल तकिया, मेरां दी नज़र पाई, फिर अगे होके गले ला लिया, पिठ ते हाथ फेर के केसरी दे सीस वल तक के बचन कीता। अकलां दा कोट बंदे दा सीस है, काश इस विच मूर्खता भरी हैंकड़ ना होवे। फिर हुक्म दिता के वैरी दल विच सी सब तो बहुत गुमानी सी, खालसे दे विरोध नाल भरपूर सी, पर सनमुख जूझदे सूरे दा इस वेले अपनी रखिया तो असमर्थ पिया है, इस दा सत्कार लोड़ी। सो लै जाओ ते सत्कार नाल जो जोधे दा हक है इस दा संस्कार कर दे। फिर अरशां वल तके अपने गिरद डिठा ते आख्या, मानुख दा अंत ए है, जो सिर आखदा है मैं मारना है, जुल्म कमावना है, किस तरह भोएं पटकदा है। जाओ केसरी चंद जी, वाहिगुरु बख्शे, वाहिगुरु तुहानू बख्शे। ये कह के सी सत्कार नाल विदा कीता। उधरों हुण बचित्तर सिंह जी नेज़ा हाथ विच लई आ गए, नेज़ा साहिबां दे चरणा अगे विछा दिता ते चरणा ते सीस धर दिता। साहिबां ने सूरमे दा सीस चा के छाती नाल ला लिया ते बचन कीता। सूरमियां दे सरदार, मेरे लखियर बेटे, धन कमाई धन सिखी धन वाहिगुरु बख्शी पूरनताई। जिमें हाथी दा सिर विनिया ने, तिवें सदा विनो बदी दा सिर जुल्म दा मत्था। हाथी मानो जालमां दे जुल्मां दा रूप धार के आया सी, खालसे फोड़ दिता जुल्म दा सिर। प्यारे ओ, धरती जुल्म नाल कंब उठी है, जाना तली ते धर के अपने सिरां नू होल दे, कुमकुमे बना के खेड दियो इस जुल्म दा सिर फोड़ दियो। खालसा ओ जो सदा बदी नाल जंग करे, वाहिगुरु जी दे प्रेम राज नू जगत विच फैलावना है। सिखिया नाल प्यार नाल आ बनी ते तलवार ने जुल्म दा मूँह मोड़ना है। बीर हो के सुरबीर हो के उमा उत्साह ते चाओ विच, कदे नहीं जाना मेरे बीरो वैर विच विरोध विच दा विच साड़े विच। निर्वैर दे पुजारियो निर्वैर रहना है, निरपै दे प्रेमियो निरपै वर्तना है। जंग कदे कमीने पन विच आके नहीं करना, बीर रसियो उमा तो बीर रस उपजदा है। हाँ चाओ उत्साह उत्साह खुशी तो, बीर दा कलेजा सदा उमाऊ समा है, जिस तो दान दया के जुद त्रै तारा निकल दिया हैं। भावे के वीर रस दा स्थाई भाव उत्साह है, ते वीर त्रै प्रकार दे हुंदे हन, दया वीर दान वीर ते जुद वीर। ई कह के आप कायलां दे फिकर वल होए, जगह जगह तो कायल चक चक के थाओं थाई लियांदे जा रहे सन। भाई कन्हैया दी आग्या विच जरा ते होर सेवक मलम पट्टियां कर रहे सन। ये वेख के आप खुश होए, फिर साहिबां ने साल पत्र जख्मां ते बनण लई बख्शे। हुण छोटी जी सभा लगी, सारे जथेदार या उन्हां दे नायब हाजर होए। दूसरे दिन दे जंग दी ते रात नूं तकड़ाई पैरे दी विचार सारी ते हो गई। इस तों मगरों रहिरास दा दीवान सज गया। पाठी सिंह ने मेघनाथ दी गंभीर सुर विच पाठ कीता, भोग पिया अरदासा होया कड़ा प्रसाद वरत्या। सारे किलियां मोर्चियां विच खुला कड़ा प्रसाद जख्मियां ते तंदुरुस्तां लई पहुंचा। इस तों मगरों श्री जी दे रब्बी गले तों एक शब्द दा उचार होया, मरण मुणसा सूर्या हक है जो होए मरण परवाण। सूरे सही अगे आखिए दरगे पावे साची मान। दरगे मान पावे पस्यों जावे आगे दुख न लागे। कर एक ते आवे तां फल पावे जित सेविय पौ पागे। ऊंचा नहीं कहना मन में रहना आपे जाने जानो। मरण मुणसा सूर्या हक है जो होए मरे परवाण। हे सूर्यो देखो सतगुरु नानक देव जी की बचन करते हैं। हे सूर में मनुख मरना तो सही बात है पर तां जे मरना साहिब नू प्रवान होवे। मरना दर लेखे पए फोके हंकार दा लड़ना सूरम गति नहीं। सूरम गति दी अगे निशानी ए है कि दरगाह विच उना दा माण होवे। दरगाह विच माण उना दा हुंदा है अते अगे दुख तो वह बचते हैं जो इथों पत अबरों नाल जाते हैं। पत अबरों नाल इथे ओ जाते हैं जो एक वाहिगुरू नूं ध्यावदे हैं। जो वाहिगुरू नूं ध्यावदे हैं ओही सेवा करते हैं। ध्यावण ते सेवण दा फल है भाव दूर होना। भाव जगत विच पदार्थ ते पत दे विनाश दा, मित्र संबंधियां दे नाश दा, अपने शरीर दे नाश दा, जम डंड ये सारे भय दूर हो जाते हैं। इउं दे बने निरपै सुरमे अपने बल दा हंकार दा कामयाबी दा माण नहीं करदे। माण ना करन करके बफाउंदे नहीं, उच्ची टहरा मार के सुनाउंदे नहीं। जानन हार आपे जानदा ए ओ अजर जरन वाले इक नू ध्यावण वाले सूरमे हन। उना दा मरना प्रमाण मरना है। उन मरना सही बात है, हरेक ने मरना है। सच है मरना सच्चा है, जीवना कूड़ है क्योंकि एक दिन मरना है पर परवान मौत मरना ठीक है। प्यारियो अज वैरी दल दे चंगे चंगे सूरमे तुसा खेत उतारे हैं पर अपने दल दे भी अनेकां प्यारे विछड़े हैं। अपनियां दे मरण दा शोक नहीं तारन ओ नाम वाले जागी सुरत वाले बंदे हैं। सो उना दा मरण परवान मरना है। जगत विच सब ने मरना सीखना है। जो मरना सीख जाता है सो जीवन दी जाच आपे सीख जाता है। जो जगत तो टुरना गुरु अर्जन ते श्री गुरु तेग बहादुर जी ने सिखाया है सो अत उच्ची बात है। वो आप सन ते आप दे कौतक सब तो उच्चे सुचे सन पर वो जगत नू करके दस गए कि आ रस्ता है आ जाच है। जीव अमर है मौत इसनू मार नहीं सकती। तां ते मरना कुछ है नहीं, एक बाहरली दशा पलट है। अंदरले दी दशा पलट भी नहीं है मौत। मौत फिर की है, किते सौ जाना ते किते जाग पैण। हाँ सूरमे दी खेड है, मौत एक अख दा पलकारा है जो मौत तो अमौत दे घाट उतार देंदा है। मौत जन्म मरण दा दरवाज़ा बंद करके अमर जीवन दे बूए खोल देंदी है पर मरण दी जाच सिखो। जाच सिख के मरो तां मरना जीवन है। मरण न मंदा लोका आखिए जे मर जाने ऐसा कोई। सेवो साहिब समरथ अपना पन सुहेला आगे होए। पन सुहेले जावो तां फल पावो आगे मिले वडाई। भेटे स्यों जावो सच समावो तां पत लेखे पाई। महली जाए पावो खसमे पावो रंग स्यों रलिया माणे। मरण न मंदा लोका आखिए जे कोई मर जाने। उठ दे बहन दे चल दे फिर दे खां दे पीन दे वेले कम कर दे। आराम के खेचल जिस रंग विच हो, जिस संग विच हो, जिस काम विच हो, हर दम साईं नाल जुड़े रहो। भेटे स्यों जावो साईं नाल मिले रहो तां सदा। इस मिले रहण दे रंग नाल जगत तों जाओ। इत्थे अंतर आत्मे मिले रहो, मिले रहो तां अगे रंग रलियां माणोगे। मरण दी जाच है भेटे स्यों जाना। माते मतंग जरे जर संग अनूपोतंग सुरंग सवारे। कोट तुरंग कुरंग से कूदत पौन के गौन को जात निवारे। पारी पुजान के पूप पली बिन्यावत सीस न जात बिचारे। एते पए तो कहाँ पए पूपत अंत को नांगे ही पाए पदारे। जीत फिरे सब देश दिसान को बाज ढोल मृदंग नगारे। गुंजत गूढ़ गजान के सुंदर हिंसत है राज हजारे। पूत पवेख पवान के पोपत कौन गनैनी जात बिचारे। श्रीपत श्री भगवान पजे बिन अंत को अंत के ताम सिदारे। ਖਾਲਸਾ ਵਾਹਿਗੁਰੂ ਦਾ ਹੈ ਅਤੇ ਫਤਿਹ ਵਾਹਿਗੁਰੂ ਦੀ ਹੈ, ਇਹ ਫਤਿਹ ਖਾਲਸੇ ਦੀ ਹੈ। ਸ਼ੇਰ ਹੋ ਤੁਸੀਂ ਹੋਰ ਬਲਵਾਨ ਹੋ ਜਾਓ, ਬਲ ਲੈ ਕੇ ਸਰਬ ਬਲੀ ਦੇ ਮੇਲ ਤੋਂ ਸਰਬ ਸਮਰੱਥ ਨਾਲ ਲੱਗੇ ਰਹੋ। ਲੱਗੇ ਰਹੋਗੇ ਤਾਂ ਤੁਸੀਂ ਜਗਤ ਦਾ ਨੂਰ ਬਣੋਗੇ, ਲੱਗੇ ਰਹੋਗੇ ਤਾਂ ਤੁਸੀਂ ਜਗਤ ਦੇ ਸੁਖਦਾਤਾ ਬਣੋਗੇ, ਲੱਗੇ ਰਹੋਗੇ ਤਾਂ ਤੁਸੀਂ ਜਗਤ ਵਿੱਚ ਰਸ ਰੂਪ ਅਤੇ ਰਸਦਾਤਾ ਹੋਵੋਗੇ। ਰਹਿਰਾਸ ਨੇ ਦਿਨ ਦੀ ਕੋਈ ਪਈ ਮੈਲ ਭੁੱਲ ਕਰੜੇ ਖੇਦਾਂ ਵਾਲੇ ਕੰਮਾਂ ਵਿੱਚ ਸੁਰਤਾਂ 'ਤੇ ਪੈ ਗਈ ਧੂੜ ਦੂਰ ਕੀਤੀ ਹੈ। ਹੁਣ ਉੱਜਲ ਮਨ ਬਿਮਲ ਮਨ ਲੱਗੇ ਰਹੋ ਸਾਈਂ ਨਾਲ, ਰਾਤ ਬੀਤੇ ਗੋਦ ਵਿੱਚ, ਦਿਨ ਚੜ੍ਹੇ ਫਿਰ ਆਰਾਧਨਾ ਵਿੱਚ, ਆਸਾ ਦੀ ਵਾਰ ਦੇ ਸੋਮੇ ਹੋ ਅੰਮ੍ਰਿਤ ਪੀਓ, ਸਾਰਾ ਦਿਨ ਫਿਰ ਮੱਚੇ ਸੰਗਰ ਸੂਰਮਿਆਂ ਦੀ ਸੁਰਮਤਾਈ, ਭੇਟੇ ਸਿਉਂ ਰਹੇ ਮਿਲਿਆ ਹੋਇਆ ਰਹੇ। ਜੇ ਫਤਿਹ ਪਾ ਕੇ ਆਓ ਤਾਂ ਭੇਟੇ ਸਿਉਂ ਆਓ, ਜੇ ਹੁਕਮ ਅੱਗੇ ਜਾਣ ਦਾ ਆਵੇ ਤਾਂ ਭੇਟੇ ਸਿਉਂ ਜਾਓ। ਸਾਹਿਬ ਹੁਣ ਚੁੱਪ ਹੋ ਗਏ। ਸੰਗਤ ਵਿੱਚ ਅਜਬ ਰੰਗ ਛਾਇਆ ਸੱਚੇ ਪਾਤਸ਼ਾਹ ਦੇ ਕੌਤਕਾਂ ਦਾ। ਇਸ ਤਰ੍ਹਾਂ ਮੱਲੋ ਮੱਲੀ ਆ ਪਏ ਦੁਸ਼ਮਣ ਦੇ ਟਾਕਰੇ ਤੋਂ ਅੱਖ ਨਹੀਂ ਚੇਪੀ ਅਤੇ ਸਨਮੁਖ ਮੁਕਾਬਲਾ ਕਰ ਰਹੇ ਹਨ ਅਤੇ ਜੰਗ ਰਚਾ ਕੇ ਫਿਰ ਕਿਕੂ ਅੰਮ੍ਰਿਤ ਵੇਲੇ ਦੀਵਾਨ ਅਤੇ ਸੰਧਿਆ ਦੇ ਦੀਵਾਨ ਸਜਦੇ ਹਨ। ਵਾਹਿਗੁਰੂ ਆਰਾਧਨ ਅਤੇ ਕੀਰਤਨ ਵਿੱਚ ਫਰਕ ਨਹੀਂ ਪੈਣ ਦਿੰਦੇ। ਜਿਸ ਵੇਲੇ ਜਗਤ ਦੇ ਯੋਧੇ ਆਗੂ ਆਪਣੇ ਸੂਰਮਿਆਂ ਵਿੱਚ ਵੱਧ ਤੋਂ ਵੱਧ ਹੰਕਾਰ ਕਰਦੇ ਅਤੇ ਝੂਠੀ ਐਂਕੜ ਪਾ ਕੇ ਉਹਨਾਂ ਨੂੰ ਅੱਗੇ ਕਰਦੇ ਹਨ, ਇੱਥੇ ਹਰ ਸਮੇਂ ਉਹਨਾਂ ਦੇ ਦਿਲਾਂ ਦੀ ਰਾਖੀ ਹੋ ਰਹੀ ਹੈ। ਮਨ ਮੰਦਰ ਹੈ ਵਾਹਿਗੁਰੂ ਦੇ ਕੀਰਤਨ ਦਾ, ਉਸ ਮੰਦਰ ਵਿੱਚ ਕੀਰਤਨ ਅਖੰਡ ਰੱਖਦੇ ਹਨ। ਸਰੀਰ ਸੇਵਕ ਹੈ, ਵਾਹਨ ਹੈ ਅੰਦਰਲੇ ਦਾ, ਸਰੀਰ ਤੋਂ ਸੇਵਾ ਲੈਂਦੇ ਹਨ, ਝੂਠਾ ਅਭਿਮਾਨ ਨਹੀਂ ਪੈਣ ਦਿੰਦੇ। ਜੰਗ ਹੋ ਰਹੇ ਹਨ, ਸੂਰਮ ਗਤੀ ਹੋ ਰਹੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰਸ਼ ਕਿ ਸੂਰਮਾ ਅਹੰਕਾਰ ਦੇ ਅੰਧਕਾਰ ਵਿੱਚ ਨਾ ਹੋਵੇ ਪਰ ਉਤਸ਼ਾਹ ਵਾਲੀ ਵੀਰਤਾ ਦੀ ਸੂਰਮ ਗਤੀ ਵਿੱਚ ਹੋਵੇ, ਉਸਨੂੰ ਵਰਤ ਕੇ ਦਿਖਾ ਰਹੇ ਹਨ। ਆਪ ਮਹਾਨ ਯੋਧੇ ਹਨ, ਮਹਾਨ ਰਾਜਨੀਤੀ ਦੇ ਮੁਸ਼ਕਲ ਮਾਮਲਿਆਂ ਵਿੱਚ ਹਨ, ਪਰ ਆਪ ਹਨ, ਅਵਤਾਰ ਹਨ, ਪੈਗੰਬਰ ਹਨ, ਗੁਰੂ ਅਵਤਾਰ ਹਨ, ਅਵਤਾਰਾਂ ਪੈਗੰਬਰਾਂ ਤੋਂ ਉੱਚੇ ਗੁਰੂ ਪਾਤੇ ਹਨ। ਦੇਖੋ ਫਿਰ ਕਿਵੇਂ ਸ਼ਾਂਤ ਰਸ ਅਤੇ ਬੀਰ ਰਸ ਦੋਵੇਂ ਸਿੱਖ ਦੇ ਹੱਥ ਫੜਾ ਦਿੱਤੇ ਹਨ, ਕਿਵੇਂ ਦੋਏ ਕਾਰਜ ਹੋ ਰਹੇ ਹਨ। ਆਪ ਹੁਣ ਉੱਠਣ ਨੂੰ ਤਿਆਰ ਸਨ ਕਿ ਕਿਸੇ ਪ੍ਰੇਮੀ ਨੇ ਕਿਹਾ, ਸੱਚੇ ਪਾਤਸ਼ਾਹ ਜੀਓ, ਭਾਈ ਸਾਹਿਬ ਨੰਦ ਲਾਲ ਜੀ ਆਪ ਦੇ ਦਰਸ਼ਨਾਂ ਦਾ ਨੈਣਾ ਦੀ ਟੱਕ ਬੰਨ ਬੰਨ ਕੋਈ ਦਰਸ਼ਨ ਅੰਮ੍ਰਿਤ ਪੀਂਦੇ ਕੁਛ ਕੁਛ ਲਿਖਦੇ ਰਹੇ ਹਨ, ਆਸ ਹੈ ਆਪਨੇ ਕੁਛ ਰਸ ਰੰਗ ਰਚਨਾ ਰਚੀ ਹੈ। ਸਾਹਿਬ ਜੀ, ਭਾਈ ਜੀਓ, ਦਿਵ ਨੈਣਾ ਵਾਲੇ ਜੀਓ, ਕੀ ਗੱਲ ਹੈ? ਨੰਦ ਲਾਲ ਜੀ, ਸੋਹਣੇ ਸੁਲਤਾਨ ਜੀਓ, ਆਪ ਦੇ ਚੋਜ ਵੇਖਦਾ ਰਿਹਾ ਹਾਂ ਦਿਨ ਭਰ, ਆਪ ਦੇ ਕੌਤਕ ਤੱਕਦਾ ਰਿਹਾ ਹਾਂ ਸ਼ਾਮਾਂ ਤੋਂ, ਆਪ ਦੇ ਰੰਗ ਰਸ ਤੱਕ ਰਿਹਾ ਹਾਂ ਇਸ ਵੇਲੇ, ਕਿਸੇ ਸਵਾਦ ਵਿੱਚ ਖੰਭ ਲੱਗ ਰਹੇ ਹਨ, ਸੁਰਤ ਆਪ ਦੇ ਅਗਮ ਦਸ਼ਾ ਦੇ ਬੁੱਲੇ ਅਤੇ ਸੁਗੰਧੀਆਂ ਦੇ ਹੁੱਲੇ ਲੈ ਰਹੀ ਹੈ, ਮਿਹਰ ਹੈ ਮਿਹਰਦਾਤਾ ਜੀ। ਸਾਹਿਬ ਜੀ, ਕੁਛ ਲਿਖਿਆ ਨੇ ਤਾਂ ਸੁਣਾਓ। ਨੰਦ ਲਾਲ ਜੀ, ਲਿਖਣ ਤੇਰੀ ਦਵਾਤ ਤੇਰੀ, ਸਿਰ ਤੇਰਾ ਬਖਸ਼ਿਆ, ਹੱਥ ਤੇਰੇ ਮੈਂ ਕੀ ਹੋਇਆ ਗੋਇਆ। ਮੇਰੇ ਸਾਹਿਬਾ, ਕਥਾਵਨਹਾਰ ਆਪ ਹੋ, ਇਹ ਤਾਂ ਗੋਇਆ ਯਾਨੀ ਕਥਨਹਾਰ ਹੈ, ਆਪ ਦਾ ਕੀਤਾ ਅਤੇ ਬੁਲਾਇਆ ਬੋਲੀ ਤੇਰਾ। ਇਹ ਕਹਿ ਕੇ ਭਾਈ ਸਾਹਿਬ ਨੇ ਆਪਣੀ ਰਚੀ ਗਜ਼ਲ ਪੜ੍ਹੀ। ਕੀਸਤ ਇਮਰੋਜ਼ ਕੇ ਸੌਦਾਏ ਨਿਗਾਰੇ ਦਾਰਦ, ਬਾਦਸ਼ਾਹ ਹਸਤ ਦਰੀ ਦਹਿਰ ਕੇ ਯਾਰੋ ਦਾਰਦ, ਦਾਨਮ ਐਸ਼ੋਖ ਕੇ ਖੂਨੇ ਦੋ ਜਹਾਂ ਖਾਹਦ ਰਿਖਤ, ਚਸ਼ਮੇ ਮਸਤੇ ਤੋ ਕੇ ਇਮਰੋਜ਼ ਖੁਮਾਰੇ ਦਾਰਦ, ਦਾਮਨ ਏ ਚਸ਼ਮੇ ਮਰਾ ਖੂਨੇ ਜਿਗਰ ਰੰਗੀ ਕਰ, ਦਿਲ ਏ ਦੀਵਾਨਾ ਏ ਮਾਂ ਤੁਰਫ ਏ ਬਹਾਰੇ ਦਾਰਦ, ਸਾਇਆ ਏ ਤੁਬਾਏ ਫਿਰਦੋਸ਼ ਨਾ ਖਾਹਦ ਹਰਗਿਜ਼, ਹਰ ਕੇ ਮਨਸੂਰ ਏ ਸਿਫਤ ਸਾਇਆ ਦਾਰੇ ਦਾਰਦ, ਰੂਹੇ ਗੁਲਗੂਨ ਏ ਖੁਦ ਏ ਸ਼ਮੇ ਬਰ ਅਫਰੋਜ਼ ਦਮੇ, ਦਿਲ ਏ ਪਰਵਾਨਾ ਏ ਓ ਬੁਲਬੁਲ ਬਤੋ ਕਾਰੇ ਦਾਰਦ, ਬਹਿਰੇ ਦੀਵਾਨੇ ਅਗਰ ਸਿਲਸਿਲਾ ਹੈ ਮੇ ਸਾਜ਼ੰਦ, ਦਿਲ ਏ ਗੋਇਆ ਬਖਮੇ ਜ਼ੁਲਫ ਕਰਾਰੇ ਦਾਰਦ। ਫਾਰਸੀ ਕਵਿਤਾ ਦੇ ਨੁਕਤੇ ਤੋਂ ਜਿਸ ਰੂਹਾਨੀਅਤ ਔਰ ਅੱਜ ਦੇ ਵਰਤੇ ਮਾਜਰੇ ਦਾ ਪ੍ਰਤੱਖ ਨਕਸ਼ਾ ਇਸ ਗਜ਼ਲ ਵਿੱਚ ਭਾਈ ਜੀ ਨੇ ਬੰਨ ਦਿਖਾਇਆ, ਉਸ ਉੱਤੇ ਅਸ਼ ਅਸ਼ ਉੱਠੀ। ਦੋ ਚਾਰ ਕਵੀ ਜੋ ਹਾਜ਼ਰ ਸਨ ਫੜਕ ਉੱਠੇ। ਇੱਕ ਨੇ ਇਸਦੀ ਵਿਆਖਿਆ ਕਰ ਸੁਣਾਈ। ਫਿਰ ਕੌਣ ਸੀ ਜੋ ਭਾਈ ਜੀ ਦੇ ਪ੍ਰੇਮ ਦੇ ਰੰਗ ਨਾਲ ਆਪਣੇ ਮਨ ਦੇ ਅੱਗੇ ਹੀ ਪ੍ਰੇਮ ਨਾਲ ਫੜਕ ਰਹੇ ਦਿਲ ਨਾਲ ਸ੍ਰੀ ਕਲਗੀਧਰ ਜੀ ਤੋਂ ਸਦਕੇ ਹੋ ਨਹੀਂ ਪਿਆ। ਪਰ ਸੱਚੇ ਪਾਤਸ਼ਾਹ ਜੀ ਨੈਣ ਬੰਦ ਵਾਹਿਗੁਰੂ ਦੇ ਰੰਗ ਵਿੱਚ ਮਗਨ ਸਨ। ਤੂੰ ਹੀ ਦੇ ਸੰਗੀਤ ਵਿੱਚ ਹਰ ਰਗ ਅਤੇ ਰੇਸ਼ਾ, ਹਰ ਖੂਨ ਦਾ ਕਤਰਾ, ਹਰ ਮਨ ਬੁੱਧੀ ਦਾ ਭਾਵ, ਹਾਂ ਸਾਰਾ ਆਪਾ ਤੂੰ ਹੀ ਦੇ ਸੰਗੀਤਕ ਲਹਿਰੇ ਵਿੱਚ ਲਹਿਰਾ ਰਿਹਾ ਸੀ। ਪ੍ਰੇਮ ਸਰੂਪ, ਪ੍ਰੇਮ ਆਪ, ਤੂੰ ਹੀ ਦਾ ਰਾਗ ਧੁਨ ਬਣੇ ਆਪ ਥਰਰ ਥਰਰ ਇਲਾਹੀ ਚਰਨ ਚਰਨ ਵਿੱਚ ਆਪਣੇ ਪਿਆਰੇ ਦੇ ਰੰਗ ਰਤੇ ਲਹਿਰ ਰਹੇ ਸਨ। ਚੁੱਭੀ ਰਹੀ ਸੁਰਪ੍ਰਭ ਚਰਨਨ ਮੇਂ ਆਖਣ ਵਾਲੇ ਆਪਣੇ ਪ੍ਰਭੂ ਜੀਵ ਦੇ ਚਰਨ ਕਮਲਾਂ ਵਿੱਚ ਤੂੰ ਹੀ ਦੀ ਗੁੰਜਾਰ ਵਿੱਚ ਮਗਨ ਸਨ। ਉੱਪਰਲੀ ਫਾਰਸੀ ਗਜ਼ਲ ਦਾ ਪੰਜਾਬੀ ਉਲੱਥਾ ਫਾਰਸੀ ਗਜ਼ਲ ਦੇ ਬਹਿਰ ਵਿੱਚ ਹੈ। ਕਿਹੜਾ ਪਿਆਰ ਜਿਸ ਕਮਲਾ ਕੇ ਸੋਹਣੇ ਨਾਲ ਲਾਇਆ ਹੈ, ਇਹ ਪ੍ਰੀਤਮ ਜਿਸਨੇ ਪਾਇਆ ਆ ਜਗਤ ਦਾ ਰਾਜ ਪਾਇਆ ਹੈ। ਮਸਤ ਨੈਣਾ ਵਿੱਚ ਤੇਰੇ ਜੋ ਖੁਮਾਰ ਆਇਆ ਹੈ ਅੱਜ ਪਿਆਰੇ, ਕਰੂੰ ਖੂੰ ਦੋ ਜਹਾਨਾ ਦਾ ਸਮਝ ਮੇਰੀ ਵਿੱਚ ਆਇਆ ਹੈ। ਇਹ ਦਿਲ ਕੰਬਲੇ ਤਾਈਂ ਮੇਰੇ ਅਜਬ ਆਈ ਬਹਾਰ ਅੱਜ, ਜਿਗਰ ਦੇ ਖੂਨ ਨੈਣਾ ਨੂੰ ਕੇ ਰਤਾ ਕਰ ਦਿਖਾਇਆ ਹੈ। ਜਿਨ੍ਹਾਂ ਨੂੰ ਛਾਂ ਸੂਲੀ ਦੀ ਜਿਵੇਂ ਮਨਸੂਰ ਭਾਈ ਹੈ, ਉਹਨਾਂ ਫਿਰ ਸੁਰਗ ਦੇ ਬੂਟੇ ਦਾ ਛਾਇਆ ਨਾ ਤਕਾਇਆ ਹੈ। ਗੁਲਾਬਾਂ ਵਾਂਗ ਚਿਹਰਾ ਉਹ ਤੂੰ ਕਰ ਰੋਸ਼ਨ ਸ਼ਮੇ ਮੇਰੇ, ਕਿ ਬੁਲਬੁਲ ਨਾਲ ਪਰਵਾਨਾ ਸਦਕੜੇ ਹੋਣ ਆਇਆ ਹੈ। ਘੜੇ ਸੰਗਲ ਜਗਤ ਭਾਵੇਂ ਸ਼ੁਦਾਈ ਬੰਨਣੇ ਖਾਤਰ, ਜ਼ੁਲਫ ਦੇ ਘੇਰ ਵਿੱਚ ਗੋਇਆ ਨੇ ਦਿਲ ਆਪਣਾ ਟਿਕਾਇਆ ਹੈ। ਭਾਈ ਸਾਹਿਬ ਜੀ ਦਾ ਇਸ ਵਿੱਚ ਇੱਕ ਪਰਮਾਰਥਕ ਭਾਵ ਹੈ ਅਤੇ ਅੱਜ ਦੇ ਚੋਜਾਂ ਤੋਂ ਉਤਪਤ ਹੋਏ ਭਾਵਾਂ ਅਤੇ ਵਲਵਲਿਆਂ ਦਾ ਨਕਸ਼ਾ ਹੈ। ਇਹ ਉਹ ਮਾਮੂਲੀ ਪਿਆਰ ਵਾਲੇ ਜੋ ਪਿਆਰ ਦੇ ਪਿਆਰ ਵਿੱਚ ਰਹਿ ਜਾਂਦੇ ਹਨ, ਉਹ ਧਨ ਹਨ। ਪਰ ਉਹ ਮਾਨੋ ਪਾਤਸ਼ਾਹ ਹਨ ਜਗਤ ਦੇ, ਜਿਨ੍ਹਾਂ ਨੇ ਪਿਆਰ ਨੂੰ ਸ਼ੁਦਾ ਦੇ ਦਰਜੇ ਤੱਕ ਪਹੁੰਚਾਇਆ ਹੈ। ਕੀਸ ਦਾ ਇਸ਼ਾਰਾ ਦੁਨੀ ਚੰਨ ਵੱਲ ਹੈ, ਪਾਤਸ਼ਾਹ ਦਾ ਇਸ਼ਾਰਾ ਬਚਿੱਤਰ ਸਿੰਘ, ਉਦੈ ਸਿੰਘ ਆਦਿਕ ਸੱਚੇ ਆਸ਼ਕਾਂ ਵੱਲ ਹੈ। ਨਿਗਾਰ ਯਾਨੀ ਪਿਆਰ ਤੋਂ ਮੁਰਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਖੁਮਾਰ ਤੋਂ ਮੁਰਾਦ ਸਤਿਗੁਰ ਦੇ ਨੈਣਾਂ ਵਿੱਚ ਮੇਹਰਾਂ ਦੀ ਮਸਤੀ ਤੋਂ ਹੈ, ਜੋ ਆਪਣੇ ਪਿਆਰਿਆਂ ਲਈ ਦੋ ਜਹਾਨਾਂ ਨੂੰ ਉਹਨਾਂ ਤੋਂ ਵਾਰੇਗੀ। ਦੋ ਜਹਾਨ ਉਹਨਾਂ ਤੋਂ ਸਦਕੇ ਕੀਤੇ। ਗੁਰੂ ਜੀ ਦੀ ਮਿਹਰ ਅਤੇ ਸਿੱਖਾਂ ਦੇ ਪਿਆਰ ਨੇ ਮੇਰੇ ਦਿਲ ਨੂੰ ਉਮਾ ਉਛਾਹ ਵੈਰਾਗ ਪਿਆਰ ਨਾਲ ਕਮਲਾ ਕਰ ਦਿੱਤਾ ਹੈ। ਅਥਵਾ ਅੱਜ ਦੀ ਗੁਰੂ ਜੀ ਦੀ ਬੀਰ ਰਸੀ ਅਤੇ ਸ਼ਾਂਤ ਰਸੀ ਸੁੰਦਰਤਾ ਨੂੰ ਤੱਕ ਕੇ ਦੋ ਜਹਾਨ ਆਪਦੇ ਸਦਕੇ ਹੋ ਜਾਣ ਵਾਲੇ ਆਸ਼ਕ ਹੋ ਜਾਣਗੇ। ਇਹ ਦੇਖ ਕੇ ਗੁਰੂ ਜੀ ਦੇ ਪਿਆਰੇ ਸਿੱਖ ਸੂਲੀ ਦੀ ਛਾਂਵ ਨੂੰ, ਜੋ ਗੁਰੂ ਜੀ ਦੇ ਹੁਕਮ ਵਿੱਚ ਹੈ, ਪਿਆਰ ਕਰਦੇ ਹਨ ਅਤੇ ਕਲਬ ਬ੍ਰਿਸ਼ ਦੀ ਛਾਂ ਦੀ ਲੋੜ ਨਹੀਂ ਰੱਖਦੇ, ਅਰਥਾਤ ਪਿਆਰੇ ਦੇ ਹੁਕਮ ਵਿੱਚ ਮੌਤ ਨੂੰ ਸੁੱਖਾਂ ਨਾਲ ਉੱਚਾ ਸਮਝਦੇ ਹਨ। ਹੇ ਸਤਿਗੁਰੂ, ਤੂੰ ਆਪਣੇ ਜੀਦਾਤੇ ਸੋਹਣੇ ਨੂਰਾਨੀ ਚਿਹਰੇ ਨੂੰ ਹੋਰ ਰੋਸ਼ਨ ਕਰ, ਕਿਉਂਕਿ ਆਸ਼ਕ ਲੋਕ ਉਹ ਮਾਸ਼ੂਕ ਲੱਭਦੇ ਫਿਰਦੇ ਹਨ ਕਿ ਜਿਸ ਉੱਤੋਂ ਉਹ ਸਦਕੇ ਹੋ ਜਾਣ। ਇਸ਼ਾਰਾ ਹੈ ਕਿ ਤੁਸਾਂ ਦੇ ਨੂਰੀ ਚਿਹਰੇ ਦੇ ਨੂਰ ਨੇ ਮੋਏ ਜਵਾਏ, ਉਹਨਾਂ ਵਿੱਚ ਪਿਆਰ ਦੀ ਜਿੰਦ ਪਾਈ ਹੈ ਅਤੇ ਉਹ ਹੁਣ ਪ੍ਰੇਮ ਭਰੇ ਆਪ ਤੋਂ ਸਦਕੇ ਹੋਣਾ ਲੋਚ ਰਹੇ ਹਨ। ਰਾਜਿਆਂ ਅਤੇ ਤੁਰਕਾਂ ਨੇ ਤਨਖਾਹਾਂ ਅਤੇ ਜਗੀਰਾਂ ਦੇ ਲਾਲਚਾਂ ਦੇ ਸੰਗਲ ਘੜ ਕੇ ਫੌਜਾਂ ਭਰਤੀ ਕੀਤੀਆਂ ਹਨ, ਪਰ ਤੇਰੇ ਪ੍ਰੇਮੀਆਂ ਨੇ ਤੇਰੇ ਪ੍ਰੇਮ ਦੀ ਖਾਤਰ ਆਪਾ ਵਾਰਨ ਤੇਰੇ ਅੱਗੇ ਭੇਟ ਧਰਿਆ ਹੈ, ਉਹ ਪ੍ਰੇਮ ਦੇ ਲੋਭ ਵਿੱਚ। ਚੌਥਾ, ਅੱਜ ਸਵੇਰੇ ਜਿਸ ਵੇਲੇ ਹਰਿਮੰਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ, ਤਾਂ ਅਰਦਾਸੀਏ ਨੇ ਆਖਿਆ ਕਿ ਸਾਧ ਸੰਗਤ ਜੀ, ਇੱਥੋਂ ਉੱਠ ਕੇ ਅਕਾਲ ਬੁੰਗੇ ਸਾਹਿਬ ਜੀ ਦੀਵਾਨ ਹੈ, ਸਭ ਸੱਜਣ ਉੱਥੇ ਜੁੜਨਾ ਇੱਕ ਅਤ ਜ਼ਰੂਰੀ ਮਾਮਲੇ 'ਤੇ ਵਿਚਾਰ ਹੈ। ਥੋੜ੍ਹੇ ਚਿਰ ਮਗਰੋਂ ਸ੍ਰੀ ਤਖ਼ਤ ਸਾਹਿਬ ਜੀ ਦੇ ਹਜ਼ੂਰ ਦੀਵਾਨ ਸੱਜ ਗਿਆ। ਜੋ ਵਾਰਤਾ ਇੱਥੇ ਦੱਸੀ ਗਈ ਸੋ ਇਹ ਸੀ ਕਿ ਸਾਡੀ ਨਗਰੀ ਦੇ ਮਸੰਦ ਅਤੇ ਆਗੂ ਭਾਈ ਦੁਨੀ ਚੰਦ ਜੀ ਨੇ, ਜੋ ਅੱਗੇ ਸਤਿਗੁਰ ਦੀਆਂ ਜਿੰਦ ਹੂਲ ਕੇ ਸੇਵਾ ਕਰ ਚੁੱਕੇ ਹਨ, ਇਸ ਮੌਕੇ 'ਤੇ ਵੀ ਬੜੇ ਚਾਅ ਨਾਲ ਅਤੇ ਬੜੀ ਹਿੰਮਤ ਨਾਲ 500 ਜਵਾਨ ਇਸ ਇਲਾਕੇ ਦਾ ਇਕੱਠਾ ਕਰਕੇ ਗੁਰੂ ਜੀ ਦੇ ਹਜ਼ੂਰ ਇਸ ਜੰਗ ਵਿੱਚ ਕਿਰਤਾਰਤ ਹੋਣ ਵਾਸਤੇ ਨਾਲ ਲੈ ਗਏ ਸਨ। ਗੁਰੂ ਬਖਸ਼ੇ, ਪਰ ਰਣਤੱਤੇ 'ਤੇ ਆਪ ਗੁਰੂਕਿਆਂ ਵੱਲੋਂ ਮੂੰਹ ਮੋੜ ਆਏ ਹਨ ਅਤੇ ਇਕੱਲੇ ਆਪ ਨਹੀਂ ਆਏ, ਇੱਥੋਂ ਦੇ ਗਏ ਜਵਾਨਾਂ ਵਿੱਚੋਂ ਵੀ ਬਹੁਤਿਆਂ ਨੂੰ ਮੋੜ ਲਿਆਏ ਹਨ। ਇਹ ਬਾਤ ਜੋ ਹੋਈ ਹੈ, ਜਿਸ ਵੱਲੋਂ ਹੋਈ ਹੈ, ਉਸੇ ਵੱਲੋਂ ਹੋਈ ਹੈ। ਉਹਨਾਂ ਨੇ ਹੁਕਮ ਨਾ ਮੰਨ ਕੇ ਮਾਲਕ ਜੀ ਨੂੰ ਪਿੜ ਦਿਖਾਈ ਹੈ। ਪਰੰਤੂ ਜਗਤ ਜਦ ਗੱਲ ਕਰੇਗਾ ਤਾਂ ਸਾਰੇ ਇਲਾਕੇ ਦਾ ਨਾਂ ਬਦਨਾਮੀ ਨਾਲ ਲਏਗਾ। ਦੂਸਰੀ ਬਾਤ ਇਹ ਹੈ ਕਿ ਸੱਚੇ ਪਾਤਸ਼ਾਹ ਕੋਈ ਆਪਣੇ ਰਾਜ ਭਾਗ ਬਣਾਉਣ ਵਾਸਤੇ ਨਹੀਂ ਲੜ ਰਹੇ, ਆਪ ਤਾਂ ਵਾਹਿਗੁਰੂ ਦੇ ਰੰਗ ਰੱਤੇ ਰਹਿੰਦੇ ਹਨ। ਜਗਤ ਦੇ ਪਦਾਰਥਾਂ ਤੋਂ ਸਦਾ ਨਿਰਵਾਸ ਹਨ ਅਤੇ ਪੂਰਨ ਤਿਆਗ ਵਿੱਚ ਹਨ। ਆਪ ਤਾਂ ਜਲ ਕਮਲ ਜਾਂ ਮੁਰਗਾਈ ਨਹਿ ਵਿੱਚ ਵਾਂਗੂ ਮਾਇਆ ਵਿੱਚ ਬੈਠੇ ਖੇਡਦੇ ਹਨ। ਜੰਗ ਸਾਨੂੰ ਸੁਤੰਤਰ ਕਰਨ ਵਾਸਤੇ ਹਨ ਅਤੇ ਸਾਨੂੰ ਜੋ ਮਰ ਚੁੱਕੇ ਸਾਂ ਜਾਨ ਬਖਸ਼ ਕੇ ਉੱਚਿਆਂ ਕਰਨ ਲਈ ਸਿਖਾਲ ਰਹੇ ਹਨ। ਕੱਲ ਹੈ ਚੰਗੀ ਨਹੀਂ, ਪਰ ਜਦ ਰਾਕਸ਼ਾਂ ਮਲੇਛਾਂ ਨੇ ਸਾਡੀ ਸਹਿਣਸ਼ੀਲਤਾ, ਸਹਾਰੇ, ਪਿਆਰ ਅਤੇ ਨੇਕੀਆਂ ਦਾ ਲਾਭ ਉਠਾ ਕੇ ਸਾਨੂੰ ਨੱਪ ਲਿਆ ਹੈ, ਪਰ ਐਸਾ ਨੱਪਿਆ ਹੈ ਕਿ ਹੁਣ ਸਾਨੂੰ ਆਪਣੇ ਧਰਮ ਦੀ ਵੀ ਖੁੱਲ੍ਹ ਨਹੀਂ। ਮੱਲੋ ਮੱਲੀ ਮੰਦਰ ਢਾਹ ਕੇ ਮਸੀਤਾਂ ਬਣਦੀਆਂ ਹਨ, ਬੱਚੇ ਬੱਚੀਆਂ ਮੱਲੋ ਮੱਲੀ ਦੀਨ ਵਿੱਚ ਦਾਖਲ ਕੀਤੇ ਜਾਂਦੇ ਹਨ, ਜੰਜੂ ਧੱਕੋ ਧੱਕੀ ਤੋੜੇ ਜਾਂਦੇ ਹਨ, ਤਾਂ ਬਾਕੀ ਪ੍ਰਜਾ ਦੇ ਪਸ਼ੂ ਉਜਾਣੇ ਵਿੱਚ ਕੀ ਰਹਿ ਗਿਆ ਹੈ। ਇਸ ਵਾਸਤੇ ਸਤਿਗੁਰੂ ਜੀ ਸਾਨੂੰ ਆਪਣੀ ਰੱਖਿਆ ਦੀ ਜਾਚ ਦੱਸ ਰਹੇ ਹਨ। ਔਰ ਸ਼ਾਂਤੀ ਨਾਲ ਭੂਏ ਹੋ ਗਏ ਮਲੇਛਾਂ ਦਾ ਮੂੰਹ ਤਲਵਾਰ ਨਾਲ ਸਿੱਧਿਆ ਕਰਨ ਵਾਸਤੇ ਆਪਾ ਵਾਰ ਰਹੇ ਹਨ। ਸੋ ਸਾਡਾ ਧਰਮ ਹੈ ਇਸ ਜੰਗ ਵਿੱਚ ਆਪਾ ਪੇਸ਼ ਕਰਨਾ ਅਤੇ ਹੁਕਮ ਵਿੱਚ ਆਪਾ ਸਦਕੇ ਕਰਨਾ। ਜੰਗ ਸਾਡੇ ਵਾਸਤੇ, ਸਾਡੇ ਭਲੇ ਵਾਸਤੇ ਅਤੇ ਉਧਾਰ ਵਾਸਤੇ ਹੈ। ਹੁਣ ਜੋ ਸਾਡੇ ਭਰਾ ਕਿੰਨੇ ਹੀ ਮੈਦਾਨ ਵਿੱਚੋਂ ਟੁਰ ਆਏ ਹਨ, ਉੱਥੇ ਕੋਈ ਪਾਤਸ਼ਾਹੀ ਦਰਮਾਹੇ ਅਤੇ ਜਗੀਰਾਂ ਤਾਂ ਨਹੀਂ ਜੋ ਹੋਰ ਫੌਜਾਂ ਨੌਕਰ ਰੱਖ ਲੈਣ। ਉੱਤੋਂ ਟਾਕਰਾ ਹੈ ਬਾਈ ਧਾਰ ਰਾਜਿਆਂ ਨਾਲ, ਰੰਗਣ ਗੁਜਰਾਂ ਨਾਲ, ਪਠਾਣਾ, ਮੁਗਲਾਂ ਅਤੇ ਹੋਰ ਤੁਰਕੋਈਆਂ ਲੁਕਾਈਆਂ ਨਾਲ। ਉਂਝ ਉਹ ਦਰ ਸਦਾ ਬੇਲੋੜ ਹੈ, ਬੇਨਿਆਜ਼ ਹੈ, ਪਰ ਅਸਾਂ ਆਪਣਾ ਧਰਮ ਵਿਚਾਰਨਾ ਹੈ। ਇਸ ਗੱਲ ਦੀ ਖਬਰ ਤਾਂ ਘਰ ਘਰ ਤੁੰਮ ਚੁੱਕੀ ਸੀ, ਸਾਰੇ ਹਾਹਾਕਾਰ ਹੋ ਰਹੇ ਸੀ, ਪਰ ਗ੍ਰੰਥੀ ਸਿੰਘ ਜੀ ਨੇ ਅੱਜ ਦੀਵਾਨ ਸਜਾ ਦਿੱਤਾ ਸੀ ਕਿ ਸਾਧ ਸੰਗਤ ਇੱਕ ਮਤਾ ਕਰ ਲਵੇ। ਇਹ ਗੱਲ ਸੁਣ ਕੇ ਪਹਿਲੇ ਤਾਂ ਕਿਸੇ ਕਿਸੇ ਪਾਸੇ ਤੋਂ ਦੁਨੀ ਚੰਦ ਨੂੰ ਫਿੱਕੇ ਵਾਕਾਂ ਵਿੱਚ ਯਾਦ ਕੀਤਾ ਗਿਆ, ਫਿਰ ਕਿਸੇ ਨੇ ਕਹਿ ਦਿੱਤਾ ਕਿ ਦੁਨੀ ਚੰਦ ਨੇ ਭਾਈ ਸਾਲੋ ਦਾ ਨਾਮ ਕਲੰਕਿਤ ਕਰ ਦਿੱਤਾ ਹੈ। ਤਿਸਪੁਰ ਸਿੰਘ ਜੀ ਨੇ ਆਖਿਆ, ਸੱਜਣੋ ਇਹ ਕਲਯੁਗ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਭਾਈ ਸਾਲੋ ਪੰਚਮ ਪਾਤਸ਼ਾਹ ਜੀ ਦਾ ਪ੍ਰਵਾਨ ਅਤੇ ਪਿਆਰਾ ਸਿੱਖ ਸੀ, ਪਰਗ੍ਰਾਮੀ ਹੋ ਗਿਆ, ਉਸ ਦਾ ਨਾਮ ਸਦਾ ਉੱਜਲ ਹੈ, ਆਪ ਦੇ ਉੱਜਲ ਨਾਮ ਨੂੰ ਕੋਈ ਦੂਸਰਾ ਕਿਵੇਂ ਕਲੰਕ ਲਾ ਸਕਦਾ ਹੈ। ਭਾਈ ਸਾਲੋ ਗੁਰਨਗਰੀ ਦਾ ਭਾਰੀ ਪਰ ਉਪਕਾਰੀ ਹੋਇਆ ਹੈ, ਉਸ ਦਾ ਟੋਭਾ ਲੋਹਗੜ੍ਹ ਦੇ ਕਿਲ੍ਹੇ ਦੇ ਪਿਛਵਾੜੇ ਸਤਿਗੁਰਾਂ ਦੇ ਹੁਕਮ ਵਿੱਚ ਸੰਗਤਾਂ ਦੇ ਆਰਾਮ ਲਈ ਖਟਿਆ ਲੈ ਲੈ ਕਰ ਰਿਹਾ ਹੈ। ਉਸ ਦਾ ਨਾਮ ਜੋ ਸਾਈਂ ਨਾਮ ਸਿਮਰ ਕੇ ਨਾਮ ਰੂਪ ਤੋਂ ਲੰਘ ਅਨਾਮ ਅਤੇ ਅਰੂਪ ਵਾਹਿਗੁਰੂ ਵਿੱਚ ਨਾਮ ਦੇ ਨਾਮੀ ਸਰੂਪ ਵਿੱਚ ਅਪੜ ਚੁੱਕਾ ਹੈ, ਉਹ ਸਦਾ ਮੁੱਖ ਉਜਲਾ ਗੁਰਮੁਖ ਹੈ। ਬਾਕੀ ਰਿਹਾ ਦੁਨੀ ਚੰਦ ਸੂਰਮਾ ਸੀ, ਭਰੋਸੇ ਵਾਲਾ ਸੀ, ਜੰਗਾਂ ਵਿੱਚ ਲੜ ਕੇ ਵਰਿਆਮਗੀ ਦੱਸ ਚੁੱਕਾ ਸੀ, ਹੁਣ ਵੀ ਬੜੇ ਉਮਾ ਵਿੱਚ ਗਿਆ ਸੀ। ਮਾਇਆ ਬੜੀ ਪ੍ਰਬਲ ਹੈ, ਸ਼ੇਖੀ ਦੀ ਥਾਂ ਨਹੀਂ ਇਸ ਵੇਲੇ। ਮੌਤ ਆਈ ਸਮਝ ਕੇ ਦੁਨੀ ਚੰਦ ਡਰ ਗਿਆ, ਭੱਜ ਪਿਆ। ਜਸ ਜੀਵਣਾ ਅਪਜਸ ਮਰਣਾ, ਸੋ ਉਹ ਮਰ ਚੁੱਕਾ ਹੈ, ਹੁਣ ਕੀ ਜਿੰਦ ਬਾਕੀ ਹੈ। ਵਿਚਾਰਾ ਮੰਜੇ 'ਤੇ ਪਿਆ ਹੈ, ਦੁੱਖ ਪਾ ਰਿਹਾ ਹੈ। ਗੁਰੂ ਸਾਡੇ ਸਭਨਾਂ ਦੀਆਂ ਭੁੱਲਾਂ ਬਖਸ਼ੇ, ਜਗਤ ਕਹੇ ਅਸੀਂ ਕੁਛ ਨਾ ਕਹੀਏ, ਕਰਮ ਪਏ ਬੋਲਣ, ਜੀਵ ਕਾਹਨੂੰ ਕੁਛ ਕਹੇ, ਕਰਮ ਵੀ ਸਤਿਗੁਰੂ ਬਖਸ਼ੇ, ਇਹ ਦਰ ਬਖਸ਼ਿਸ਼ ਦਾ ਹੈ, ਅਸੀਂ ਭੁੱਲਣ ਹਾਰ। ਇਹ ਸੁਣ ਕੇ ਕੁਝ ਚਿਰ ਕੁਲਾਹਲ ਜਿਹਾ ਰਿਹਾ, ਫਿਰ ਇੱਕ ਮਸਫੁੱਟੇ ਗੱਭਰੂ ਸਜੀਲੇ ਜਵਾਨ ਨੌਜਵਾਨ ਸੀਸ ਨਿਵਾ ਕੇ ਫਤਿਹ ਗਜਾ ਕੇ ਬੋਲੇ, ਸਾਧ ਸੰਗਤ ਜੀ, ਸਿੰਘ ਜੀ ਨੇ ਅਪਾਰ ਕਿਰਪਾ ਕਰਕੇ ਸਾਡੇ ਵੱਡੇ ਭਾਈ ਸਾਲੋ ਜੀ ਦਾ ਜਸ ਸੰਭਾਲ ਲਿਆ ਹੈ, ਪਰ ਅਸੀਂ ਦੁਨੀ ਚੰਦ ਜੀ ਦੀ ਸੰਤਾਨ ਹਾਂ, ਉਹਨਾਂ ਦਾ ਦੋਸ਼ ਅਸਾਂ ਵੱਲ ਵਧੇਰੇ ਪੈਂਦਾ ਹੈ। ਉਹ ਘਰ ਮੰਜੇ 'ਤੇ ਪਏ ਹਨ, ਜਿਸ ਦਿਨ ਦੇ ਆਏ ਹਨ ਪਰਿਵਾਰ ਨੇ ਉਹਨਾਂ ਨੂੰ ਪਿਆਰ ਨਹੀਂ ਕੀਤਾ। ਚਾਹੋ ਸਾਡਾ ਧਰਮ ਹੈ ਕਿ ਬੱਚੇ ਹਾਂ, ਸੇਵਾ ਕਰੀਏ, ਪਰ ਤਾਂ ਵੀ ਅਸੀਂ ਸੇਵਾ ਕਰਦੇ ਹੋਏ ਵੀ ਸਾਰੇ ਦੁਖੀ ਹਾਂ ਅਤੇ ਪਰਿਵਾਰ ਉਹਨਾਂ ਤੋਂ ਉਧਰੇਵੇਂ ਵਿੱਚ ਹੈ। ਗੁਰੂ ਗੁਰੂ ਹੈ ਅਤੇ ਸਭ ਸਾਕਾਂ ਤੋਂ ਪਿਆਰਾ ਹੈ, ਗੁਰੂ ਗੁਰੂ ਹੈ ਅਤੇ ਸਭ ਤੋਂ ਵੱਡਾ ਹੈ। ਗੁਰੂ ਸਾਕ ਹੈ ਤਾਂ ਸਾਰੇ ਹਨ, ਨਹੀਂ ਤਾਂ ਕੋਈ ਨਹੀਂ। ਮੇਰਾ ਵੀਰ ਅਨੂਪ ਸਿੰਘ ਅਤੇ ਮੈਂ ਸਰੂਪ ਸਿੰਘ, ਅਸੀਂ ਦੋਵੇਂ ਅੰਮ੍ਰਿਤਧਾਰੀ ਸਿੰਘ ਹਾਂ। ਇਹੋ ਸਾਡਾ ਪਿਤਾਮਾ ਸ਼੍ਰੀ ਦੁਨੀ ਚੰਦ ਜੀ ਆਪ ਸਾਨੂੰ ਅਨੰਦਪੁਰ ਲੈ ਕੇ ਗਏ ਸਨ ਅਤੇ ਆਪ ਅੰਮ੍ਰਿਤ ਛਕਵਾ ਕੇ ਲਿਆਏ ਸਨ। ਹੁਣ ਆਪ 500 ਜਵਾਨ ਨਾਲ ਲੈ ਕੇ ਚਾਈ ਚਾਈ ਜੰਗ ਕਰਨ ਗਏ ਸਨ। ਪਤਾ ਨਹੀਂ ਭਾਵੀ ਕੀ ਵਰਤੀ ਕੇ ਮੂੰਹ ਮੋੜ ਆਏ। ਭਾਵੀ ਬਲਵਾਨ ਹੈ, ਮੌਤ ਦਾ ਭੈ ਬੁਰੀ ਸ਼ੈ ਹੈ। ਡਾਢੇ ਕਮਲੇ ਪਿਆਰ ਵਾਲੇ ਪਿਆਰੇ ਦੀ ਖਾਤਰ ਮੌਤ ਕਬੂਲਦੇ ਹਨ। ਗੁਰੂ ਬਖਸ਼ੇ, ਆਪ ਲਾਵੇ ਆਪ ਨਿਭਾਵੇ। ਹੁਣ ਸਾਡੀ ਅਰਜ਼ ਇਹ ਹੈ ਕਿ ਜੋ ਹੋ ਚੁੱਕਾ ਸੋ ਹੋ ਚੁੱਕਾ। ਸਾਡਾ ਖਾਨਦਾਨ ਗੁਰੂ ਕਾ ਦਾਸ ਹੈ, ਅਸਾਂ ਬੇਮੁੱਖ ਨਹੀਂ ਹੋਣਾ। ਸੋ ਸਾਡੇ ਦੋਵਾਂ ਭਰਾਵਾਂ ਦੇ ਸਰੀਰ ਹਾਜ਼ਰ ਹਨ, ਅਸੀਂ ਸਾਧ ਸੰਗਤ ਦੇ ਹਜ਼ੂਰ ਗੁਨਾਹਗਾਰੀ ਮੰਨਦੇ ਹਾਂ ਅਤੇ ਆਨੰਦਪੁਰ ਸਾਹਿਬ ਜਾ ਕੇ ਇਹ ਨਕਾਰੇ ਸਰੀਰ ਸਤਿਗੁਰ ਦੇ ਚਰਨਾਂ ਵਿੱਚ ਸੁੱਟਣ ਨੂੰ ਤਿਆਰ ਹਾਂ। ਚਾਹੇ ਬਖਸ਼ ਕੇ ਸੇਵਾ ਵਿੱਚ ਲੈ ਲੈਣ, ਚਾਹੇ ਨੇਜ਼ੇ ਨਾਲ ਚੱਕ ਕੇ ਗਿਰਜਾਂ ਅੱਗੇ ਸਿੱਟ ਦੇਣ, ਅਸਾਂ ਇਹਨਾਂ ਮਾਸ ਦੇ ਪਿੰਡਾਂ ਨੂੰ ਹੁਣ ਗੁਰੂ ਹੁਕਮ ਵਿੱਚ ਵਾਰ ਦੇਣਾ ਹੈ। ਸਾਧ ਸੰਗਤ ਸਾਡੇ ਇਹਨਾਂ ਨਕਾਰੇ ਸਰੀਰਾਂ ਨੂੰ ਕਬੂਲੇ ਅਤੇ ਸੱਚੇ ਪਾਤਸ਼ਾਹ ਜੀ ਦੇ ਅਰਗੇ ਵਿੱਚ ਬਲੀ ਹੋਣ ਲਈ ਪਾ ਦੇਣ ਦਾ ਮਾਣ ਬਖਸ਼ੇ। ਦੁਨੀ ਚੰਦ ਦੇ ਪੋਤਰਿਆਂ ਦੀ ਇਹ ਕੁਰਬਾਨੀ, ਇਹ ਸਿਦਕ ਦੇਖ ਕੇ ਕਲੇਜੇ ਉੱਛਲ ਪਏ। ਧੰਨ ਸਿੱਖੀ, ਧੰਨ ਸਿੱਖੀ, ਧੰਨ ਭਾਈ ਸਾਲੋ, ਧੰਨ ਭਾਈ ਸਾਲੋ ਦੀ ਗੁੰਜਾਰ ਪੈ ਗਈ। ਆਪਾ ਸਦਕੇ ਕਰਨ ਦਾ ਚਾਓ ਜੋਸ਼ਾਂ ਵਿੱਚ ਆ ਗਿਆ। ਤਦ ਸਿੰਘ ਬੋਲੇ, ਖਾਲਸਾ ਜੀ ਦੇਖ ਲਓ, ਭਾਈ ਸਾਲੋ ਨੂੰ ਆਖਦੇ ਸੋ, ਉਹਨਾਂ ਦੀ ਹੀ ਬੰਸ ਵਿੱਚੋਂ ਇਹ ਸੂਰਮੇ ਨਿਤਰੇ ਹਨ। ਦੇਖੋ ਸਾਡੇ ਆਗੂ ਦਾ ਆਪਣਾ ਘਰ ਹੀ ਕਿੱਡਾ ਸੋਹਣਾ ਹੈ, ਜੋ ਪਰਿਵਾਰ ਨੇ ਦੁਨੀ ਚੰਦ ਨਾਲ ਨਖੇੜੇ ਵਾਂਗੂ ਨਖੇੜਾ ਕਰਕੇ ਆਪ ਨੂੰ ਗੁਰੂ ਸਨਮੁਖ ਰੱਖਿਆ ਹੈ। ਧੰਨ ਹੈ ਗੁਰੂ ਸਿੱਖੀ ਦਾ ਪਿਆਰ ਅਤੇ ਸਿਦਕ। ਹੁਣ ਕੀ ਆਪ ਦੀ ਆਗਿਆ ਹੈ ਕਿ ਸਰੂਪ ਸਿੰਘ ਅਨੂਪ ਸਿੰਘ ਜਥੇਦਾਰ ਬਣਨ ਅਤੇ ਜਥਾ ਤਿਆਰ ਹੋਵੇ। ਜੋ ਘਾਟ ਮਾਂਝੇ ਦੇ ਸਿੰਘ ਪਾ ਆਏ ਹਨ, ਮਾਂਝੇ ਦੇ ਹੀ ਜਾ ਕੇ ਪੂਰੀ ਕਰਨ। ਇਸ ਕਥਨ ਪਰ ਕੋਈ 50 ਕੁ ਜਵਾਨ ਹੋਰ ਨਿਤਰੇ। ਕੁਝ ਸਿੰਘ ਇੱਥੋਂ ਤਿਆਰ ਹੋ ਕੇ ਗਿਰਾਵਾਂ ਨੂੰ ਨਿਕਲ ਗਏ ਕਿ ਇਹ ਗੱਲ ਦੱਸਣ, ਅਤੇ ਹੋਰ ਜੋ ਸਿੰਘ ਨਿਤਰਨ ਸੋ ਜਥੇ ਦੇ ਨਾਲ ਚੱਲ ਪੈਣ। ਅੱਗੇ ਤਮਾਸ਼ਾ ਹਰ ਥਾਂ ਇਹ ਸੀ ਕਿ ਜੋ ਨਸ ਕੇ ਦੁਨੀ ਚੰਦ ਨਾਲ ਆਏ ਸਨ, ਉਹਨਾਂ ਨੂੰ ਆਪਣੇ ਹੀ ਘਰਦਿਆਂ ਨੇ ਮੂੰਹ ਨਾ ਲਾਇਆ, ਨਾ ਘਰਾਂ ਵਿੱਚ ਅਤੇ ਨਾ ਹੀ ਸੰਗਤਾਂ ਵਿੱਚ ਉਹਨਾਂ ਨੂੰ ਆਦਰ ਮਿਲਿਆ। ਇਹ ਪਿਆਰ ਗੁਰੂ ਕਲਗੀਆਂ ਵਾਲੇ ਦਾ ਸਿੱਖੀ ਵਿੱਚ ਸੀ। ਇਹ ਪਿਆਰ ਅਗਨ ਦਿਲਾਂ ਵਿੱਚ ਬਲਦੀ ਸੀ ਕਿ ਜਿਸ ਨੇ ਫਕੀਰਾਂ ਦੇ ਟੋਲੇ ਤੋਂ ਜ਼ਾਲਮ ਪਾਤਸ਼ਾਹੀ ਦਾ ਚਿਰਾਗ ਗੁਲ ਕਰਵਾ ਦੇ। ਸਿੰਘ ਜੀ ਨੇ ਹੁਣ ਇੱਕ ਅਲਕਾਰਾ ਸਤਿਗੁਰਾਂ ਦੀ ਸੇਵਾ ਵਿੱਚ ਸਾਰੇ ਹਾਲ ਦਾ ਕੱਲ ਦਿੱਤਾ ਕਿ ਜਿਵੇਂ ਹੋਈ ਸੀ ਜਾਂ ਅਰਜ਼ ਕਰੇ ਤਾਂ ਜੋ ਸਤਿਗੁਰੂ ਜੀ ਅਤੇ ਸਿੱਖਾਂ ਨੂੰ ਪਤਾ ਲੱਗ ਜਾਵੇ ਕਿ ਇੱਕ ਹੋਰ ਸੇਵਾਦਾਰਾਂ ਦਾ ਜਥਾ ਉਸ ਦੁਨੀ ਚੰਦ ਦੇ ਪੋਤਰਿਆਂ ਦੀ ਸਰਦਾਰੀ ਹੇਠ ਆ ਰਿਹਾ ਹੈ। ਅਤੇ ਇਹ ਅਰਦਾਸ ਅਲਕਾਰੇ ਸਿੰਘ ਦੇ ਹੱਥ ਕੱਲੀ। ਲਿਖਤਮ ਕਰਮ ਸਿੰਘ ਕੂਕਰ, ਆਪ ਦੇ ਦਰ ਦਾ ਸਾਧ ਸੰਗਤ ਖਾਲਸਾ ਸੁਧਾਸਰ ਹਰਿਮੰਦਰ ਤਖ਼ਤ ਸਾਹਿਬ ਅਕਾਲ ਮੂੰਗਾ ਜੀ ਦਾ ਸੇਵਕ। ਅੱਗੇ ਸੇਵਾ ਵਿੱਚ ਸਾਹਿਬ 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 ਸ੍ਰੀ ਮਾਲਕ ਪਾਲਕ ਰੱਖਿਅਕ ਦੋ ਜਹਾਨ ਦੇ ਵਾਲੀ ਸ੍ਰੀ 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 ਕਲਗੀਧਰ ਜੀ ਮਹਾਰਾਜ ਜੀ, ਆਪ ਜੀ, ਆਪ ਜੀ। ਦੋਏ ਘਰ ਜੋੜ ਸੀ ਇਸ ਝਰਨਾ ਪਰ ਧਰਿਆ ਰਹੇ, ਸਰਬੱਤ ਸਾਧ ਸੰਗਤ ਖਾਲਸੇ ਦਾ ਧਰਿਆ ਰਹੇ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਅੰਬਾਰਕ ਤੁਮਰੇ ਤਾਰੇ। ਜੇਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤਿਰਵੰਤ ਨ ਕਿਨਹੀ ਲਈਏ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਬੋਲਣ ਹਾਰ ਹਾਂ, ਬਿਰਦ ਬਖਸ਼ਿੰਦ ਹੈ, ਬਖਸ਼ਿੰਦ ਹੈ। ਇੱਕ ਜਥਾ ਸਿੰਘਾਂ ਦਾ ਹਾਜ਼ਰ ਹੋਵੇਗਾ ਦੁਨੀ ਚੰਦ ਦੇ ਪੋਤੇ ਸਰੂਪ ਸਿੰਘ ਅਤੇ ਅਨੂਪ ਸਿੰਘ ਦੀ ਜਥੇਦਾਰੀ ਵਿੱਚ। ਭਾਈ ਸਾਲੋ ਦਾ ਸਦਕਾ ਮਿਹਰ ਕਰਨੀ ਬਖਸ਼ਣਾ, ਦਰ ਕਬੂਲ ਪਾਉਣਾ, ਗੁਰਮੁਖਤਾਈ ਸਨਮੁਖਤਾਈ ਦਾ ਦਾਨ ਬਖਸ਼ਣਾ, ਗੁਰਮੁਖਾਂ ਸਨਮੁੱਖਾਂ ਦਾ ਸਦਕਾ, ਮਨਮੁੱਖਾਂ ਬੇਮੁੱਖਾਂ ਸਰਬੱਤ ਨੂੰ ਬਖਸ਼ਣਾ। ਹਮ ਪੂਲ ਵਿਗਾੜੇ ਦਿਨਸ ਰਾਤ, ਹੋਰ ਅਰਜੋਈਆਂ ਹਲਕਾਰਾਂ ਸਿੰਘ ਜ਼ੁਬਾਨੀ ਕਰੇਗਾ। ਇੱਕ ਅਠਵਾਰੇ ਵਿੱਚ 200 ਸਿੰਘ ਤਿਆਰ ਹੋ ਗਿਆ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਇਕੱਠਾ ਹੋਇਆ। ਤੁਰਨ ਵਾਲੇ ਬੀੜ ਅਤੇ ਉਹਨਾਂ ਦੇ ਪਰਿਵਾਰ ਸਾਰੇ ਹਾਜ਼ਰ ਸਨ। ਦੋਏ ਪੋਤੇ ਸੋਹਣੇ ਜਵਾਨ ਸ਼ਹੀਦੀ ਦੇ ਸਿਹਰੇ ਬੰਨੇ ਸੰਗਤ ਵਿੱਚ ਆ ਖੜੇ ਸਨ। ਮਾਵਾਂ ਪੁੱਤਰਾਂ ਨੂੰ ਗੱਲ ਲਾ ਲਾ ਆਸੀਸਾਂ ਦੇ ਦੇ ਮਿਲ ਮਿਲ ਵਿਛੜਦੀ ਅਤੇ ਨੈਣ ਭਰ ਭਰ ਤੋਰਦੀਆਂ ਕਹਿੰਦੀਆਂ ਸਨ, ਦੇਖਣਾ ਤੁਸੀਂ ਅਗਲੀ ਸ਼ਾਹੀ ਧੋਣ ਚੱਲੇ ਹੋ, ਹੋਰ ਨਾ ਲਾ ਆਉਣੀ। ਪਿਤਾ ਪਿੱਠਾਂ 'ਤੇ ਹੱਥ ਫੇਰ ਫੇਰ ਅਸੀਸਾਂ ਦਿੰਦੇ ਸਨ ਕਿ ਜਾਓ ਬੇਟਾ, ਜਨਮ ਸਫਲਾਓ ਅਤੇ ਕੁੱਲਾਂ ਦੇ ਮੂੰਹ ਉਜਲ ਕਰੋ। ਭੈਣਾਂ ਗਲੇ ਸੇਰਾਂ ਪਾਉਂਦੀਆਂ, ਵੀਰਾਂ ਦੀਆਂ ਦਸਤਾਰਾਂ ਵਿੱਚ ਤੁਰਲੇ ਟੁੰਗਦੀਆਂ ਅਸੀਸਾਂ ਦਿੰਦੀਆਂ ਸਨ। ਜਿਵੇਂ ਵੀਰ ਤੁਸੀਂ ਭੈਣਾਂ ਦਾ ਪਿਆਰ ਲੈ ਕੇ ਚੱਲੇ ਹੋ, ਤਿਵੇਂ ਤੁਰਲੇ ਲਟਕਾ ਕੇ ਤੁਰੇ ਹੋ, ਤਿਵੇਂ ਮੁਖੁਜਲੇ ਤੁਰੇ ਲਟਕਾ ਕੇ ਭੈਣਾਂ ਨੂੰ ਸਨਮੁਖ ਦੀਦਾਰਾ ਦੇਣੇ। ਤੁਸੀਂ ਆਓ ਫਤਿਹ ਨੂੰ ਵਰ ਕੇ, ਵਿਆਹ ਕੇ ਜੈ ਰਾਣੀ ਨੂੰ। ਭੈਣਾਂ ਆਉਂਦੀਆਂ ਦੀਆਂ ਉਤਾਰਨ ਆਰਤੀਆਂ ਅਤੇ ਆਖਣ, ਵੀਰ ਆਏ ਫਤਿਹ ਦੁਲਹਨ ਨੂੰ ਪਰਨਾ ਕੇ ਲਿਆਏ, ਜੀਓ ਜੀਓ ਆਏ ਜੁਗ ਜੁਗ ਆਏ। ਇਸ ਤਰ੍ਹਾਂ ਦਾ ਨਜ਼ਾਰਾ ਆਪਾ ਵਾਰਨ ਅਤੇ ਗੁਰਪ੍ਰੇਮ ਦਾ ਇਸ ਵੇਲੇ ਦਿਸਦਾ ਸੀ। ਵੇਖਣ ਵਾਲਿਆਂ ਦੇ ਅਥਰੂ ਨਹੀਂ ਠਲੀਂਦੇ ਸਨ। ਗੱਲ ਕੀ ਸਭ ਤਿਆਰ ਹੋ ਕੇ ਸਿੰਘ ਵਿਦਾ ਹੋਏ। ਕਟ ਕਸਕੇ ਗੁਰਦਿਸ਼ ਚਲ ਪਰੇ, ਦੋਸ਼ ਪਿਤਾਮਾ ਕੋਬੜ ਤਰੇ, ਜੋ ਮਜੈਲ ਧਰ ਸ਼ਰਧਾ ਮਿਲੇ, ਲੇ ਕਰ ਸੰਗ ਅਨੰਦਪੁਰ ਚਲੇ। ਸਿੰਘ ਤੁਰੇ ਪਰ ਕੁਛ ਭੇਸ ਵਟਾ ਕੇ, ਸ਼ਸਤਰ ਲੁਕਾ ਲੁਕਾ ਕੇ, ਜੋ ਬਾਹਰ ਪਤਾ ਨਾ ਨਿਕਲੇ ਕਿ ਇਕੱਠੀ ਹੋਈ ਕੁਮੁਕ ਚੱਲੀ ਹੈ, ਜੋ ਇੱਥੇ ਹੀ ਕੋਈ ਕਟਕੀ ਅਟਕ ਪੈ ਕੇ ਰੋਕਾ ਨਾ ਪੈ ਜਾਵੇ। ਸਨੇ ਸਨੇ ਚੱਲ ਕੇ ਇਹ ਭੁੱਲਾਂ ਬਖਸ਼ਣ ਹਾਰੇ ਸਤਿਗੁਰੂ ਜੀ ਦੇ ਪਰਵਾਨੇ ਸਤਿਗੁਰ ਸ਼ਮਾ 'ਤੇ ਨਿਛਾਵਰ ਹੋਣ ਲਈ ਜਾ ਪੜੇ ਅਤੇ ਖਸਮ ਦੇ ਦਰ ਕਬੂਲ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।